सतगुर पुरख मिलाए अवगुण विकुणा गुण रवा बलराम जीए हर हर नाम त्याए गुरबाणी नित नित चवा बलराम जीए सतगुर पुरख मिलाए अवगुण विकुणा गुण रवा बलराम जीए हर हर नाम त्याए गुरबाणी नित नित चवा बलराम जीए गुरबाणी सद मीठी लागी पाप विकार गवाया हौ मैं रोग गया तो पागा सहजे सहजे मिलाया काया सेज गुर शब्द सुखाली ज्ञान तत् कर पोगो अन दिन सुख माने नित रलिया नानक तुर संजोगो काया सेज गुर शब्द सुखाली ज्ञान तत् कर पोगो अन दिन सुख माने नित रलिया नानक तुर संजोगो वाहिगुरु जी का खालसा वाहिगुरु जी की फतेह
जुग जुग अटल शब्द ब्रह्म सतगुरु रूहानीन दे चश्मे ज्ञान दे भंडार सर्वमानता दे रहबर ज्ञान गुरु धन धन साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाईमान गुरु प्यारी गुरु सवारी साध संगत जीओ आप वडभागी हो बख्शिश परे पावन स्थान गुरुद्वारा मंजी साहिब दीवान हाल अंदर सज बैठी गुरु प्यारी साध संगत दूर दुरेडे करा अंदर बैठ करके टीवी माध्यम राही महाराज जी दे पावन वाक जो अमृत वेले सचखंड श्री दरबार साहिब विखे तन तन गुरु रामदास महाराज ने पावन बचन बख्शिश कीता है उस पावन मुख वाक दा पाठ आप जी ने गुरु के वजीर साहबान उन्होंने पासों महाराज के बचन का पाठ सरबत संगत सरवण किया है। गुरु रामदास महाराज ने अज इस वाक अंदर जो बख्शिश की है कि हे हरि हे परमात्मा हे वाहगुरु जी मेरे उत्ते एक बख्शिश करो मेरे उत्ते एक मेहर करो कि मैनू गुरु मिला देवो। गुरु मिल जाए तो मेरे जीवन विच गुरु का रंग चढ़ जाए। यह सच है कि जदों सिख गुरुद्वारा साहिब नू चाले पाउंदा है ਤੇ ਰਸਤੇ ਚ ਕੋਈ ਪੁੱਛ ਲਵੇ ਕਿ ਭਾਈ ਤੁਸੀਂ ਕਿੱਥੇ ਚੱਲੇ ਹੋ ਤੇ ਉਹ ਸਿੱਖ ਆਖਦਾ ਹੈ ਕਿ ਭਾਈ ਦੋ ਕੰਮ ਮੈਂ ਘਰ ਕਰ ਆਇਆ ਹਾਂ ਤੇ ਦੋ ਕੰਮ ਮੈਂ ਗੁਰਦੁਆਰੇ ਕਰਨ ਚੱਲਿਆ ਹਾਂ। ਪੁੱਛਿਆ ਵੀ ਭਾਈ ਘਰ ਕੀ ਕੀਤਾ ਹੈ, ਉਹ ਦੱਸਦਾ ਕਿ ਅੰਤਰ ਗੁਰੂ ਅਰਾਧਨਾ ਜਿਹਵਾ ਜਪ ਗੁਰਨਾਮ, ਇਹ ਸਿੱਖ ਦੇ ਜੀਵਨ ਦਾ ਮਹਾਨ ਕਰਮ ਹੈ, ਉਹਦਾ ਫਰਜ਼ ਹੈ, ਗੁਰੂ ਦਾ ਹੁਕਮ ਹੈ ਕਿ ਉਹ ਆਪਣੇ ਘਰ ਜਿਸ ਵੇਲੇ ਉਹ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਅੰਤਰ ਗੁਰਮੰਤਰ ਦਾ ਆਰਾਧਨਾ ਕਰੇ। ਇਹ ਸਾਡੀ ਮਰਿਆਦਾ ਚ ਲਿਖਿਆ ਗੁਰਮੰਤਰ ਦਾ ਅਭਿਆਸ। ਔਰ ਫਿਰ ਉਸ ਤੋਂ ਬਾਅਦ ਉਹਦੇ ਜੀਵਨ ਦਾ ਨਿਯਮ ਹੈ ਕਿ ਉਹ ਨਿਤਨੇਮ ਕਰੇ। ਇਹ ਮਹਾਰਾਜ ਗੁਰੂ ਰਾਮਦਾਸ ਜਿਨ੍ਹਾਂ ਦੇ ਪਾਵਨ ਸਥਾਨ ਤੇ ਬੈਠੇ ਹੋ, ਉਹਨਾਂ ਨੇ ਵੀ ਸਾਨੂੰ ਇਹ ਬਚਨ ਕਿਹਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤਿਆਵੇ। ਉਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਅੰਮ੍ਰਿਤਸਰ ਨਾਵੇ ਦਾ ਭਾਵ ਸਤ ਸੰਗਤ ਕਰੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਸਿੱਖ ਦਾ ਘਰ ਦਾ ਕਰਮ ਹੈ ਤੇ ਜਦੋਂ ਗੁਰਦੁਆਰੇ ਆਉਂਦਾ ਤੇ ਕੀ ਕਰਨ ਆਉਂਦਾ, ਕਹਿੰਦੇ ਨੇਤਰੀ ਸਤਿਗੁਰੂ ਵੇਖਣਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਅੰਦਰ ਆ ਕਰਕੇ ਸਰਵਣੀ ਸੁਣਨਾ ਗੁਰਨਾਮ, ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਨੇ ਤੇ ਕੰਨਾਂ ਨਾਲ ਗੁਰੂ ਦੇ ਬਚਨ ਸੁਣਨੇ। ਮਹਾਰਾਜ ਇਹ ਚਾਰ ਕਰਮ ਕਰਨ ਨਾਲ ਕੀ ਹੋਵੇਗਾ ਤੇ ਕਹਿੰਦੇ ਗੁਰੂ ਦਾ ਰੰਗ ਚੜ ਜਾਏਗਾ। ਸਿੱਖ ਦੇ ਜੀਵਨ ਵਿੱਚ ਗੁਰੂ ਦਾ ਰੰਗ ਚੜਨਾ ਜ਼ਰੂਰੀ ਹੈ। ਅਜੇ ਤੱਕ ਮਨੁੱਖ ਉੱਤੇ ਦੁਨੀਆਂ ਦਾ ਹੀ ਰੰਗ ਚੜਿਆ ਹੈ, ਅਜੇ ਗੁਰੂ ਦਾ ਰੰਗ ਕਿਸੇ ਵਿਰਲੇ ਗੁਰਮੁਖ ਤੇ ਚੜਿਆ ਹੈ। ਉਹ ਗੁਰਮੁਖ ਰੰਗ ਚੁਣ ਲਿਆ ਤੇ ਗੁਰੂ ਦਾ ਰੰਗ ਜਿਸ ਦਿਨ ਚੜ ਗਿਆ, ਮਨੁੱਖ ਦਾ ਜੋ ਡੈਸਟੀਨੇਸ਼ਨ ਹੈ, ਮਨੁੱਖ ਦੇ ਜੀਵਨ ਦੀ ਜੋ ਮੰਜ਼ਿਲ ਹੈ, ਜੋ ਜੀਵਨ ਦਾ ਮਨੋਰਥ ਹੈ, ਜੋ ਜੀਵਨ ਦਾ ਮੰਤਵ ਹੈ ਕਿ ਰੱਬੀ ਮਿਲਾਪ, ਕਹਿੰਦੇ ਨੇ ਜਿਸ ਦਿਨ ਗੁਰੂ ਦਾ ਰੰਗ ਚੜ ਗਿਆ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ, ਉਹਦੀ ਦਰਗਾਹ ਵਿੱਚ ਥਾਂ ਮਿਲ ਜਾਏਗੀ। ਇਸ ਲਈ ਗੁਰੂ ਦਾ ਮਿਲਣਾ ਅਤਿ ਜ਼ਰੂਰੀ ਹੈ। ਕਿਸੇ ਵੀ ਮਨੁੱਖ ਦਾ ਪਾਰ ਉਤਾਰਾ ਉਸ ਤੱਕ ਨਹੀਂ ਹੋ ਸਕਦਾ ਜਿੰਨਾ ਚਿਰ ਉਹਨੂੰ ਗੁਰੂ ਨਹੀਂ ਮਿਲਦਾ ਹੈ। ਇਸ ਲਈ ਬਾਣੀ ਵਿੱਚ ਵਾਰ ਵਾਰ ਇਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ, ਹਰਨਾਮ ਦਿਓ ਉਧਾਰੇ। ਗੁਰੂ ਦਾ ਮਿਲਣਾ ਸਾਡੇ ਜੀਵਨ ਚ ਅਤ ਜ਼ਰੂਰੀ ਹੈ। ਹੇ ਹਰੀ ਜੀ, ਮੈਂ ਤੇਰੇ ਤੋਂ ਬਲਹਾਰ ਹਾਂ, ਸਦਕੇ ਹਾਂ, ਮੈਨੂੰ ਗੁਰੂ ਮਿਲਾ ਦੇ। ਜੀਵਨ ਦੇ ਅੰਦਰ ਬੜਾ ਮਹਾਨ ਕਾਰਜ ਹੈ ਗੁਰੂ ਦਾ। ਇਸ ਲਈ ਗੁਰੂ ਰਾਮਦਾਸ ਮਹਾਰਾਜ ਅੱਜ ਦੇ ਇਸ ਮੁੱਖ ਵਾਕ ਅੰਦਰ ਇੱਕ ਪ੍ਰੇਰਣਾ ਦੇ ਰਹੇ ਨੇ, ਅਰਦਾਸ ਕਰਨ ਦਾ ਇੱਕ ਤਰੀਕਾ ਦੱਸ ਰਹੇ ਹਨ। ਇਸ ਜੀਵਨ ਨੂੰ ਬਿਹਤਰ ਬਣਾਉਣ ਵਾਸਤੇ ਇੱਕ ਢੰਗ ਦੱਸ ਰਹੇ ਹਨ। ਸੋ ਗੁਰੂ ਰਾਮਦਾਸ ਮਹਾਰਾਜ ਅੱਜ ਦੇ ਜੋ ਪਾਵਨ ਮੁੱਖ ਵਾਕ ਅੰਦਰ ਬਖਸ਼ਿਸ਼ ਕਰ ਰਹੇ ਹਨ, ਆਪ ਸੰਗਤ ਦੀ ਇਕਾਗਰਤਾ ਅਸੀਸ ਅਤੇ ਗੁਰੂ ਮਹਾਰਾਜ ਦੀ ਬਖਸ਼ੀ ਸਦਕਾ ਅਸੀਂ ਪਾਵਨ ਮੁੱਖ ਵਾਕ ਦੀ ਵਿਚਾਰ ਮਿਲ ਕਰਕੇ ਸਤਿਗੁਰੂ ਦੀ ਬਖਸ਼ੀ ਮਤ ਅਨੁਸਾਰ ਕਰ ਸਕੀਏ। ਸਰਬੱਤ ਸੰਗਤ, ਰਸਨਾ ਪਵਿੱਤਰ ਕਰੋ, ਬੜੇ ਪਿਆਰ ਨਾਲ ਗੁਰੂ ਚਰਨਾਂ ਚ ਹਾਜ਼ਰੀ ਲਵਾਓ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਖਸ਼ਿਸ਼ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸ੍ਰੀ ਗੁਰੂ ਰਾਮਦਾਸ ਮਹਾਰਾਜ ਰਾਗ ਸੂਹੀ ਅੰਦਰ ਇਹ ਪਾਵਨ ਮੁੱਖ ਵਾਕ ਬਖਸ਼ਿਸ਼ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 773 ਉੱਪਰ ਇਹ ਸੁਸ਼ੋਭਿਤ ਹੈ। ਸ਼ੰਤ ਜਿਵੇਂ ਛੰਦ ਬਹੁਤ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਸਲੋਕ ਹੈ, ਸ਼ਬਦ ਹੈ, ਅਸ਼ਟਪਦੀਆਂ ਹਨ, ਇਸੇ ਤਰ੍ਹਾਂ ਇੱਕ ਛੰਦ ਦੀ ਚਾਲ ਵਿੱਚੋਂ ਸ਼ੰਤ ਹੈ। ਘਰ ਪਹਿਲਾ ਜੋ ਸੰਗੀਤ ਦੀ ਚਾਲ ਹੈ ਮਹਾਰਾਜ ਬਖਸ਼ਿਸ਼ ਕਰਦੇ ਹਨ।
ਓਅੰਕਾਰ ਸਤ ਗੁਰ ਪ੍ਰਸਾਦ,
ਮਹਾਰਾਜ ਨੇ ਸਾਡੇ ਜੀਵਨ ਦਾ ਜੋ ਕੇਂਦਰ ਹੈ, ਜੋ ਵਿਚਾਰ ਦਾ ਕੇਂਦਰ ਹੈ, ਉਹ ਇਹੀ ਹੈ। ਮਹਾਰਾਜ ਕਹਿੰਦੇ ਇੱਕ ਓਅੰਕਾਰ ਵਾਹਿਗੁਰੂ ਨੂੰ ਮਿਲਣਾ ਹੈ, ਉਹ ਸਤਿਗੁਰੂ ਜੀ ਦੀ ਮਹਾਰਾਜ ਦੀ ਕਿਰਪਾ ਨਾਲ ਹੀ, ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ, ਉਸ ਅਕਾਲ ਪੁਰਖ ਦੇ ਨਾਲ ਹੀ ਮਿਲਾਪ ਹੋਣਾ ਹੈ।
ਸਤਿਗੁਰ ਪੁਰਖ ਮਿਲਾਏ ਗੁਣ ਵਿਕਣਾ, ਗੁਣ ਰਵਾ ਬਲਰਾਮ ਜੀਏ।
ਬਲਰਾਮ ਘੱਟ ਘੱਟ ਚ ਰਮਿਆ ਹੋਇਆ ਰਾਮ, ਸਾਨੂੰ ਕਈ ਵਾਰ ਇਹ ਭੁਲੇਖਾ ਰਹਿੰਦਾ ਹੈ, ਜਾਂ ਕੁਝ ਅਣਜਾਣੇ ਅੰਦਰ ਵੀਰ ਆਖਦੇ ਹਨ। ਉਹ ਕਿਸੇ ਜਗ੍ਹਾ ਰਾਜਨੀਤਿਕ ਕੋਈ ਸਭਾ ਨੂੰ ਸੰਬੋਧਿਤ ਕਰਦੇ ਹਾਂ, ਜਾਂ ਆਪਣੀ ਕਿਸੇ ਚੌਧਰ ਕਾਰਨ ਅਣਜਾਣੇ ਅੰਦਰ ਇਹ ਆਖਦੇ ਹਨ ਕਿ ਦੇਖੋ ਜੀ ਰਾਮ ਦਾ ਜ਼ਿਕਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ, ਲੇਕਿਨ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਬੀਰ ਰਾਮ ਕਹਿਣ ਮੈਂ ਭੇਦ ਹੈ। ਅਸੀਂ ਉਸ ਰਾਮ ਦੀ ਪੂਜਾ ਕਰਦੇ ਹਾਂ ਜਿਹੜਾ ਘੱਟ ਘੱਟ ਵਿੱਚ ਰਮਿਆ, ਜਿਹਨੂੰ ਕੋਈ ਅੱਲਾ ਆਖਦਾ ਹੈ, ਕੋਈ ਗੋਡ ਆਖਦਾ ਹੈ, ਕੋਈ ਰਾਮ ਆਖਦਾ, ਕੋਈ ਵਾਹਿਗੁਰੂ ਆਖਦਾ, ਉਹ ਇੱਕ ਪ੍ਰਮਾਤਮਾ। ਸਾਨੂੰ ਪਹਿਲਾਂ ਹੀ ਮਹਾਰਾਜ ਨੇ ਇਹ ਮੈਸੇਜ ਦੇ ਦਿੱਤਾ ਇੱਕ ਓਅੰਕਾਰ ਕਿ ਸਿੱਖ ਇੱਕ ਦੀ ਪੂਜਾ ਕਰਦਾ ਹੈ। ਇਸ ਲਈ ਬਲ ਦਾ ਅਰਥ ਹੈ ਬਲਹਾਰ ਜਾਣਾ, ਸਦਕੇ ਜਾਣਾ, ਵਾਰਨੇ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਲਰਾਮ ਜੀਓ। ਜੀਓ ਸ਼ਬਦ ਬੜੇ ਸਤਿਕਾਰ ਸ਼ਬਦ ਵਿੱਚ ਆਉਂਦਾ ਹੈ। ਹੇ ਪ੍ਰਭੂ ਜੀ, ਹੇ ਹਰੀ ਜੀ, ਹੇ ਵਾਹਿਗੁਰੂ ਜੀ, ਮੈਂ ਤੇਰੇ ਤੋਂ ਬਲਹਾਰ ਤੇ ਸਦਕੇ ਜਾਣਾ। ਕਿਸ ਲਈ? ਕਿ ਮੈਨੂੰ ਸਤਿਗੁਰ ਪੁਰਖ ਮਿਲਾਏ, ਮੈਨੂੰ ਸਤਿਗੁਰ ਪੁਰਖ ਮਿਲਾ ਦੇ। ਸਤਿਗੁਰੂ ਪੁਰਖ ਸਾਡੇ ਜੀਵਨ ਵਿੱਚ, ਮਹਾਰਾਜ ਕਹਿੰਦੇ ਨੇ ਮਤ ਕੋ ਧਰਮ ਭੁੱਲੇ ਸੰਸਾਰਾ, ਗੁਰਬਿਨ ਕੋਈ ਨਾ ਉਤਰ ਸੁਪਾਰਾ। ਇਹ ਹਰ ਸਿੱਖ ਨੂੰ ਪੰਕਤੀ ਯਾਦ ਹੈ ਕਿ ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਕੇ ਚਾਨਣ ਹੁੰਦਿਆਂ ਗੁਰਬਿਨ। ਗੁਰੂ ਦੇਵ ਕਹਿੰਦੇ ਨੇ ਘੋਰ ਅੰਧਾਰ ਹੈ, ਗੁਰੂ ਤੋਂ ਬਿਨਾਂ ਤੇ ਜੀਵਨ ਦਾ ਰਸਤਾ ਲੱਭਦਾ ਹੀ ਨਹੀਂ, ਜੀਵਨ ਦੀ ਸੋਝੀ ਮਿਲਦੀ ਨਹੀਂ। ਔਰ ਸਾਡੇ ਜੀਵਨ ਅੰਦਰ ਮਹਾਰਾਜ ਨੇ ਇਹ ਵਾਰ ਵਾਰ ਸਮਝਾਉਣ ਦਾ ਵੀ ਯਤਨ ਕੀਤਾ ਕਿ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਕੇ ਬੰਧਨ ਕੱਟ, ਗੁਰ ਕਾ ਸਿੱਖ ਵਿਕਾਰ ਤੇ ਹੱਟ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸੁਆਰੈ, ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ। ਸੰਭਾਰੈ ਦਾ ਅਰਥ ਹੈ ਸੰਭਾਲ ਕਰਨੀ। ਸਿੱਖੀ ਜੀਵਨ ਦੀ ਅਗਰ ਕੋਈ ਸੰਭਾਲ ਕਰ ਸਕਦਾ ਹੈ ਤੇ ਉਹ ਸਾਡਾ ਗੁਰੂ ਹੈ। ਸਿੱਖੀ ਜੀਵਨ ਦੇ ਵਿੱਚ ਕੋਈ ਅਗਰ ਉਸ ਨੂੰ ਤਰੱਕੀ ਵਿੱਚ ਲਿਜਾ ਸਕਦਾ ਹੈ ਤੇ ਉਹ ਗੁਰੂ ਹੈ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰੇ ਮਾਲਕ ਜੀ, ਹਰੀ ਜੀ, ਬਲਹਾਰ ਜਾਣਾ ਮੈਂ ਤੁਹਾਡੇ ਕੋਲੋਂ, ਮੈਂ ਤੁਹਾਡੇ ਤੋਂ ਸਦਕੇ ਜਾਣਾ, ਮੈਨੂੰ ਗੁਰੂ ਮਿਲਾ ਦਿਓ। ਗੁਰੂ ਸਾਡੇ ਜੀਵਨ ਵਿੱਚ ਜੋ ਸਾਡਾ ਮਨ ਹੈ, ਇਸ ਦੀ ਪਕੜ ਜਿਹੜੀ ਹੈ ਉਹ ਗੁਰੂ ਕਰ ਸਕਦਾ ਹੈ। ज्यो मंदर को थमै थमन त्यों गुरु का शब्द मने अस्थंभन। साडे दौर दे मन नू कोई होर नहीं फर सकता है, इस मन नू कोई होर चेंज नहीं कर सकता है। बड़ा महान फिलोसफर है प्रोफेसर, जो यूनिवर्सिटियां दे विच जिस दियां किताबां पढ़ाईयां जांदियां ने, सिगमंड फ्राइड कहिंदा मैं ते मेरी पत्नी असी दोनों जने एक बाग विच, एक पार्क विच, गार्डन विच घूमण गए, नाल साडा बच्चा है, असी दोनों गल्लां बाती बड़ी दूर निकल गए। पिछे ध्यान आया पुत्र ते है नहीं, बेटा किथे गया है। उसकी पत्नी जिहड़ी एक घबरा गई, वो कहिंदे घबराओ ना, यह दसो तुसी अपने पुत्र नू किसी जगह जाण तो रोकिया सी। वो कहिंदी हां रोकिया सी। किथे? कहिंदे वी फलानी जगह एक वड्डा फुहारा है। मैं क्या कि उस विच डिग ना दे, इस करके क्या पुत्र उस पासे नहीं जाना है। कहिंदा चल वापस मुड़। वापस मुड़दिया मुड़दिया उस फुहारे को आए ते पुत्र उत्थे खलोता होया सी। वो कहिंदी तुहानू किवें पता इत्थे खलोता है? कहिंदे बच्चे नू जिस पासिओ मोड़ोगे बच्चे ने उस पासे जाना ही जाना है। उहदे मन अंदर यह गल वार वार आई जांदी वी उधर की है, इस करके बच्चा उस पासे जाएगा ही। कुछ मन की हालत भी इस तरह ही है, मन नू माड़े पासिओ रोको, फिर ध्यान इसका उसे पासे जांदा है। ते महाराज कहिंदे ने मन वस आवे नानका जे पूरन किरपा होए। इस करके गुरु साडे मन नू सवारदा है ते सवारदा है गुर के शब्द बनावो ए मन। शब्द राही मन नू बनाना ते सवारना ते सानू कौन सवार सकदा है? कहिंदे सतगुर पुरख मिलाए अवगुण विकण। विकणा किसी चीज नू वेचना। हुण गुरु ऐसी थां है जिथे अवगुण वेचे जा सकदे हां, कोई थां ऐसी नहीं है। तुसी को तुहाडे घर च डस्टबिन च पिया होया गंद कोई खरीद लवे, विकणा नहीं है। लेकिन महाराज कहिंदे ने मनुख दे अंदर दे जिहड़े अवगुण ने वो गुरु खरीद लैंदा है। गुरु दी यही ते खासियत है। इत्थे विकण दा भाव है गुरु ने ऐसे स्थान बनाए ने जिथे गुणा का संचार किया है, ते गुणा के संचार के अंदर जदों मनुख जांदा है ते गुणा नू वेख करके मनुख अपने आप विच झाती मारदा है। तुसी देखो गुरु ने सिख भी ऐसा पैदा किया ते अपना जीवन भी ऐसा साडे सन्मुख रखिया कि सिख किसी का घर उजाड़दा नहीं, सिख सवारदा है। गुरु भी किसी का घर उजाड़ता नहीं, सगों गुरु भी किसी का घर वसांदा है। आप देखो बाणी विचों भी महाराज कहिंदे करतारपुर करता वसे। असी पिछे करतारपुर साहिब का जदों लांघा खुलिया गया, वार वार संगतों नूं शब्द याद आया होगा कि कैसा करतारपुर होगा जिहड़ा गुरु ने वसाया होना जिहदे विच करता वसे। जां महाराज दी बाणी चो आप दर्शन करो फेर वसाया फेर वाण सतगुर खंडूर, जप तप संजम नाल तुद। महाराज सच्चे पातशाह दी बाणी चो भाई बलवंड जी कह रहे ने जेड़ा गुरु अंगद साहब ने नगर वसाया ना उहदे च जप भी वसदा सी, उच तप भी वसदा सी, उच संजम भी वसदा सी, उच सच भी वसदा सी, उच उहदे विच दया भी वसदी सी। महाराज ने की चीज वसाई है? गोविंद वाल गोबिंद पुरी सम जलन तीर विपास बनायो। गुरु अमरदास ने जिहड़ा शहर वसाया ते उस शहर विच की सी? निमाणियां दा माण। जिहनू कोई माण नहीं दिंदा सी उत्थे माण मिलदा सी। तुसी देखो मथो मरारी एक ऐसी 22 मंजियां विच एक मंजी सी ਜਿਹਨੂੰ ਕੋਹੜ ਪਿਆ ਹੋਇਆ ਸੀ, ਕੋਈ ਨੇੜੇ ਨਹੀਂ ਲੱਗਣ ਦਿੰਦਾ ਸੀ, ਤੇ ਗੁਰੂ ਨੇ ਉਸ ਨੂੰ ਵੀ ਗੱਲ ਨਾਲ ਲਾਇਆ। ਔਗੁਣ ਵਿਕਣ, ਗੁਰੂ ਦੇ ਦਰ ਤੇ ਆ ਕੇ ਔਗੁਣ ਵਿਕ ਜਾਂਦੇ ਹਨ। ਗੁਰੂ ਦਾ ਘਰ ਹੀ ਐਸਾ ਹੈ, ਗੁਰੂ ਔਗੁਣ ਦੂਰ ਕਰ ਦਿੰਦਾ ਕਿਉਂਕਿ ਇੱਥੇ ਗੁਣ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਆਪਨੇ ਸਭ ਨੇ ਪ੍ਰਕਾਸ਼ ਪੁਰਬ ਮਨਾਇਆ ਹੈ। ਬਲਵੰਤ ਸਿੰਘ ਨਰਵੈਰ ਮਹਾਨ ਕਵੀ ਹੋਏ ਨੇ, ਉਹ ਕਹਿੰਦੇ ਵੀ ਧੰਨ ਜਿਗਰਾ ਤੇਰਾ ਦੁਨੀਆ ਬੋਲ ਉੱਠੀ, ਲਖ ਤੇ ਜਿਗਰ ਜਦ ਤੋਰੇ ਮੈਦਾਨ ਅੰਦਰ। ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਧੰਨ ਜਿਗਰਾ ਹੈ, ਤੂੰ ਆਪਣੇ ਲਖ ਤੇ ਜਿਗਰ ਆਪ ਜੰਗ ਵਿੱਚ ਤੋੜ ਰਿਹਾ ਹੈ। ਅੱਖਾਂ ਸਾਹਮਣੇ ਪੁੱਤ ਮਰਵਾਏ ਕੋਈ, ਦੁਨੀਆ ਵਾਸਤੇ ਦੁਨੀਆ ਦੇ ਵਿੱਚ ਕਹਿੰਦੇ ਕਿਤੇ ਮਿਸਾਲ ਨਹੀਂ ਇਹ ਜਹਾਨ ਅੰਦਰ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੋਂ ਮਿਸਾਲ ਲਿਆਵਾਂਗੇ, ਮੈਂ ਕਹਿ ਰਿਹਾ ਔਗੁਣ ਵਿਕਣ। ਗੁਰੂ ਦੇ ਕੋਲ ਆ ਕਰਕੇ ਜਦੋਂ ਕੋਈ ਗੁਰੂ ਦੇ ਦਰਸ਼ਨ ਕਰਦਾ ਸੀ ਤੇ ਦਰਸ਼ਨ ਕਰਕੇ ਔਗੁਣ ਛੱਡ ਜਾਂਦਾ ਸੀ ਵੀ ਗੁਰੂ ਜੀ ਤੁਹਾਡਾ ਸਥਾਨ ਵੇਖ ਆਏ ਹਾਂ, ਤੁਹਾਡਾ ਘਰ ਵੇਖ ਆਏ ਹਾਂ, ਡਿੱਠੇ ਸਭੇ ਥਾਮ ਨਹੀਂ ਤੁਦ ਜਿਹਾ। ਔਗੁਣ ਮਨੁੱਖ ਛੱਡ ਦਿੰਦਾ ਸੀ। ਬੜੇ ਸਿਆਣੇ ਬੋਲ ਕਹਿੰਦੇ ਅੱਖਾਂ ਸਾਹਮਣੇ ਪੁੱਤ ਮਰਵਾਏ ਕੋਈ, ਕੋਈ ਵਿਰਲਾ ਹੀ ਐਸਾ ਹੈ, ਇਹੋ ਜੀ ਮਿਸਾਲ ਨਹੀਂ ਜਹਾਨ ਅੰਦਰ। ਮੱਥਾ ਜਦੋਂ ਜੁਝਾਰ ਦਾ ਚੁੰਮਿਆ ਸੀ, ਕਿੰਨਾ ਸ਼ੁਕਰ ਸੀ ਤੇਰੀ ਮਿਸਾਲ ਅੰਦਰ, ਤੇਰੀ ਮੁਸਕਾਨ ਅੰਦਰ। ਤੂੰ ਮੱਥਾ ਚੁੰਮ ਕੇ ਤੇ ਉਹਦਾ ਸ਼ੁਕਰ ਕਰਦਾ ਸੀ। ਕਿੱਡੇ ਇਹ ਬੋਲ ਨੇ ਪਿਆਰੇ ਜਿਹਨੇ ਗੁਰੂਦੇਵ ਦੇ ਸਿਫਤ ਵਿੱਚ ਲਿਖੇ ਤੇ ਦੱਸਣਾ ਚਾਹਿਆ ਵੀ ਗੁਰੂ ਦਾ ਘਰ ਕੀ ਹੈ। ਸਤਿਗੁਰ ਗੁਣੀ ਨਿਦਾਨ ਹੈ, ਗੁਣ ਕਰ ਬਖਸ਼ੇ ਔਗੁਣ ਆਰੇ। ਗੁਰੂ ਕਿੱਡਾ ਗੁਣਾਂ ਦਾ ਖਜ਼ਾਨਾ ਹੈ, ਆਪਣੇ ਘਰ ਔਗੁਣ ਰੱਖ ਲੈਂਦਾ ਹੈ ਤੇ ਅਗਲੇ ਨੂੰ ਗੁਣ ਦੇ ਲੈਂਦਾ ਹੈ। ਗੁਰੂ ਦੀ ਪਰਸਨੈਲਿਟੀ ਹੀ ਐਸੀ ਹੈ, ਜਦੋਂ ਕੋਈ ਉਹਦੇ ਦਰਸ਼ਨ ਕਰਦਾ ਤੇ ਉਹਦੇ ਜੀਵਨ ਵਿੱਚ ਗੁਣ ਆ ਕੇ ਵਸ ਜਾਂਦੇ ਹਨ। ਇਸ ਲਈ ਮਹਾਰਾਜ ਨੇ ਐਸੇ ਸਥਾਨ ਹੀ ਬਣਾਏ। ਬੜੇ ਗੁਰਦੇਵ ਸੱਚੇ ਪਾਤਸ਼ਾਹ ਨੇ ਸ਼ਹਿਰ ਵਸਾਏ ਤੇ ਉਹ ਸ਼ਹਿਰ ਐਸੇ ਵਸਾਏ ਕਿ ਉੱਥੇ ਇਉਂ ਲੱਗਾ ਕਿ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਾਹਿਗੁਰੂ ਤੂੰ ਆਪ ਉੱਥੇ ਸ਼ੋਭਾ ਪਾ ਰਿਹਾ ਹੈ। ਐਸੇ ਸਥਾਨ ਵਸਾਏ। ਮਹਾਰਾਜ ਕਹਿੰਦੇ ਨੇ ਸਤਿਗੁਰ ਪੁਰਖ ਮਿਲਾਏ ਔਗੁਣ ਵਿਕਣ, ਔਗੁਣ ਚਲੇ ਜਾਣ। ਕਹਿੰਦੇ ਨੇ ਸੇ ਭਾਈ ਸੇ ਸੱਜਣਾ ਜੋ ਸੱਚਾ ਸੇ ਵਨ, ਔਗੁਣ ਵਿਕਣ ਪੱਲਰਨ। ਤੁਸੀਂ ਵੇਖਿਆ ਹੋਣਾ ਹੈ ਪੇੜ ਪੌਦੇ ਜਦੋਂ ਉਹ ਪੁੰਗੜਦੇ ਹਨ, ਸੋਹਣੀਆਂ ਕਲੀਆਂ ਨਿਕਲਦੀਆਂ ਨੇ, ਸੋਹਣੇ ਫੁੱਲ ਨਿਕਲਦੇ ਨੇ, ਸੋਹਣੇ ਪੱਤੇ ਨਿਕਲਦੇ ਹਨ ਤੇ ਪੇੜ ਸਾਨੂੰ ਬੜਾ ਖੂਬਸੂਰਤ ਲੱਗਦਾ ਹੈ। ਮਹਾਰਾਜ ਕਹਿੰਦੇ ਨੇ ਜਦੋਂ ਔਗੁਣ ਦੂਰ ਹੋ ਜਾਣ ਤੇ ਗੁਣ ਪ੍ਰਫੁੱਲਤ ਹੋ ਜਾਂਦੇ ਹਨ, ਤੇ ਜਿਸ ਵੇਲੇ ਫੁੱਲ ਪੌਦੇ ਪ੍ਰਫੁੱਲਤ ਹੋ ਜਾਂਦੇ ਹਨ ਤੇ ਫਿਰ ਅਸੀਂ ਕਹਿੰਦੇ ਹਾਂ ਮੌਲੀ ਧਰਤੀ ਮੌਲਿਆ ਆਕਾਸ਼, ਮੋਹ ਲਿਆ ਹੈ ਇਸ ਧਰਤੀ ਨੇ, ਇਸ ਫੁੱਲਾਂ ਨੇ। ਬੰਦਾ ਵੀ ਉਸ ਵੇਲੇ ਮੋਹ ਲੈਂਦਾ ਜਿਸ ਵੇਲੇ ਉਸ ਵਿੱਚ ਔਗੁਣ ਨਿਕਲ ਜਾਣ ਤੇ ਗੁਣ ਪ੍ਰਫੁੱਲਤ ਹੋ ਜਾਣ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸੇ ਭਾਈ ਸੇ ਸੱਜਣ, ਭਾਈ ਉਹੀ ਸੱਜਣ ਨੇ, ਉਹੀ ਸਾਡੇ ਭਰਾ ਨੇ ਜੋ ਸੱਚਾ ਸੇ ਵਨ, ਜਿਹੜੇ ਸੱਚੇ ਦਾ ਸਿਮਰਨ ਕਰਦੇ ਹਨ, ਜਿਹੜੇ ਸੱਚੇ ਨਾਲ ਜੁੜਦੇ ਹਨ। ਫਿਰ ਕਹਿੰਦੇ ਔਗੁਣ ਵਿਕਣ, ਜਿਹੜੇ ਆਪਣੇ ਵਿੱਚ ਔਗੁਣ ਵੇਚ ਦਿੰਦੇ ਹਨ, ਵੇਚ ਦੇਣ ਆਪਣੇ ਚੋਂ ਦੂਰ ਕਰ ਦਿੰਦੇ ਹਨ। ਤੇ ਫਿਰ ਪੱਲਰਨ, ਗੁਣ ਕੀ ਸਾਂਝ ਕਰਨ, ਜਿਹੜੇ ਆਪਣੇ ਅੰਦਰ ਗੁਣਾਂ ਦੀ ਸਾਂਝ ਕਰਦੇ ਹਨ। ਸਾਨੂੰ ਸਾਰਿਆਂ ਨੂੰ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। ਸਤਿਗੁਰ ਨੇ ਅੱਗੇ ਕੁਝ ਭੇਦ ਖੋਲੇ ਨੇ ਕਿ ਬੰਦੇ ਚ ਔਗੁਣ ਹੈ ਕੀ ਨੇ। ਮਹਾਰਾਜ ਨੇ ਅੱਗੇ ਕੁਝ ਉਦਾਹਰਨਾਂ ਦਿੱਤੀਆਂ ਹਨ ਤੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਨੇ ਆਪਣੇ ਜੀਵਨ ਅੰਦਰ ਅਵਗੁਣਾਂ ਨੂੰ ਛੱਡ ਕਿਵੇਂ ਛੱਡੇ ਜਾਣਗੇ? ਜਿਹੜੇ ਧਰਮ ਦੇ ਫਾਊਂਡਰ ਸਨ, ਜਾਂ ਤੇ ਉਹਨਾਂ ਨੂੰ ਅਸੀਂ ਵੇਖੀਏ ਤੇ ਜਾਂ ਉਹਨਾਂ ਦੀ ਬਾਣੀ ਨੂੰ ਵੇਖੀਏ। ਅੱਜ ਗੁਰੂ ਵਰਗਾ ਰੂਪ ਤੇ ਬਣਾ ਕੇ ਕੋਈ ਵੀ ਬਹਿ ਜਾਏਗਾ, ਕਈਆਂ ਨੇ ਗੁਰੂ ਵਰਗੀ ਬਾਣੀ ਵੀ ਬਣਾ ਲਈ ਹੈ। ਉਹ ਕਹਿੰਦੇ ਨੇ ਸਾਡਾ ਗ੍ਰੰਥ ਵੀ ਹੈ ਤੇ ਆਪਣੇ ਆਪ ਨੂੰ ਗੁਰੂ ਵੀ ਅਖਵਾਉਣ ਲੱਗ ਪਏ ਨੇ, ਬਹੁਤ ਸਾਰੇ ਨੇ। ਸਾਨੂੰ ਉਹਨਾਂ ਵੱਲ ਵੇਖਣਾ ਚਾਹੀਦਾ ਹੈ ਜਿਨ੍ਹਾਂ ਦੇ ਦਰ ਤੇ ਬੈਠੇ ਹਾਂ, ਜਿਨ੍ਹਾਂ ਨੂੰ ਮੱਥਾ ਟੇਕਦੇ ਹਾਂ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੀ ਇਹ ਸਾਖੀ ਸਾਰੇ ਸੁਣਦੇ ਹਾਂ ਕਿ ਮਹਾਰਾਜ ਨੂੰ ਕਿਹਾ ਤੁਹਾਡਾ ਦਾੜਾ ਬੜਾ ਲਮੇਰਾ ਹੈ, ਕਿਸ ਲਈ ਵਧਾਇਆ ਹੈ? ਤੇ ਮਹਾਰਾਜ ਨੇ ਕਹਿਣਾ ਤੁਹਾਡੇ ਵਰਗੇ ਗੁਰਮੁਖਾਂ ਦੇ ਚਰਨ ਝਾੜਨ ਲਈ। ਕਿ ਗੁਰੂ ਰਾਮਦਾਸ ਜੀ ਵਾਲੀ ਇਹ ਨਿਮਰਤਾ ਕੌਣ ਆਪਣੇ ਵਿੱਚ ਲਿਆਏਗਾ? ਗੁਰੂ ਨੇ ਐਸਾ ਐਟਮੋਸਫੇਅਰ ਪੈਦਾ ਕੀਤਾ, ਐਸੀ ਸਿਚੁਏਸ਼ਨ ਪੈਦਾ ਕੀਤੀ, ਇਹੋ ਜਿਹਾ ਮਾਹੌਲ ਪੈਦਾ ਕੀਤਾ ਕਿ ਬੰਦੇ ਆਪਣੇ ਚ ਨਿਮਰਤਾ ਲਿਆ। ਕਿਉਂ? ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਭਾਈ, ਜੀਵਨ ਦੀ ਸੱਚਾਈ ਇਹ ਹੈ ਕਿ ਜਿੱਥੇ ਨਿਮਰਤਾ ਹੈ, ਸਮਝੋ ਉਸ ਬੰਦੇ ਦੀ ਜੜ ਲੱਗ ਗਈ। ਜਿੱਥੋਂ ਨਿਮਰਤਾ ਗਈ, ਉਹਦੀ ਜੜ ਪੁੱਟੀ ਗਈ। ਗੁਰੂ ਸਾਹਿਬ ਮਹਾਰਾਜ ਕਹਿ ਰਹੇ ਨੇ ਸਤਿਗੁਰ ਪੁਰਖ ਮਿਲਾਏ। ਗੁਰੂ ਰਾਮਦਾਸ ਆਪ ਕਹਿੰਦੇ ਨੇ ਮਹਾਰਾਜ ਬਾਣੀ ਅੰਦਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਂ ਕਰੋ ਗੁਰਪਾਸ। ਮੈਂ ਪਹਿਲਾਂ ਤੁਹਾਨੂੰ ਉਹਨਾਂ ਦੀ ਆਪਣੀ ਜੀਵਨ ਦੀ ਗੱਲ ਦੱਸੀ ਹੈ, ਹੁਣ ਉਹਨਾਂ ਦੀ ਬਾਣੀ ਦੇਖੋ। ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਦੇ ਹਜ਼ੂਰ ਕਹਿ ਰਹੇ ਨੇ ਹਰ ਕੇ ਜਨ ਸਤਿਗੁਰ ਸਤਿਪੁਰਖਾ। ਹੇ ਸਤਿਗੁਰੂ ਦੇ ਪੁਰਖ, ਅਕਾਲ ਪੁਰਖ ਵਾਹਿਗੁਰੂ ਦੇ ਗੁਰੂ ਅਮਰਦਾਸ ਮਹਾਰਾਜ ਜੀ, ਮੇਰੀ ਇੱਕ ਬੇਨਤੀ ਸੁਣੋ। ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ। ਅਸੀਂ ਕੀਰੇ ਕਿਰਮ, ਛੋਟੇ ਜੇ ਕੀੜੇ ਜੰਤ ਹਾਂ, ਤੁਹਾਡੀ ਸ਼ਰਨ ਆਏ ਹਾਂ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਮਹਾਰਾਜ, ਸਾਡੇ ਵਿੱਚ ਨਾਮ ਦਾ ਪ੍ਰਗਾਸ ਕਰ ਦਿਓ। ਹੁਣ ਆਪਣੇ ਅੰਦਰ ਇਹ ਅਵਗੁਣ ਲਿਆਣਾ। ਮਹਾਰਾਜ ਕਹਿੰਦੇ ਨੇ ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣ। ਮਹਾਰਾਜ, ਸਾਡੇ ਵਿੱਚੋਂ ਅਵਗੁਣ ਵਿਕ ਜਾਣ ਤੇ ਗੁਣ ਰਵਾਂ। ਜਿਹੜੇ ਗੁਣ ਨੇ, ਰਵਾਂ ਦਾ ਅਰਥ ਹੁੰਦਾ ਬਾਣੀ, ਗੁਣਾਂ ਨੂੰ ਆਪਣੇ ਜੀਵਨ ਵਿੱਚ ਲਿਆਉਣਾ। ਇਹ ਤੇ ਹੁੰਦਾ ਹੈ ਜ਼ੁਬਾਨ ਨਾਲ ਗੁਣਾਂ ਨੂੰ ਕਹਿਣਾ ਕਿ ਭਾਈ ਇਮਾਨਦਾਰੀ ਬੜੀ ਚੰਗੀ ਚੀਜ਼ ਹੈ, ਭਾਈ ਦਇਆ ਕਰਨੀ ਚਾਹੀਦੀ ਹੈ। ਇੱਕ ਤੇ ਜ਼ੁਬਾਨ ਨਾਲ ਇਸ ਤਰ੍ਹਾਂ ਵੀ ਕਹਿੰਦੇ ਹਾਂ, ਇੱਕ ਹੈ ਜੀਵਨ ਵਿਵਹਾਰ ਵਿੱਚੋਂ ਇਹ ਗੱਲ ਆਣੀ। ਕਈ ਵਾਰ ਸਟੇਜ ਤੋਂ ਬੋਲਦੇ ਹੋਏ ਆ ਬੁਲਾਰਾ ਕਹਿ ਜਾਏ ਵੀ ਭਾਈ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਫਾਇਦਾ ਹੈ, ਜਾਂ ਬਾਣੀ ਪੜ੍ਹਨ ਨਾਲ ਕੀ ਫਾਇਦਾ ਹੈ, ਤੇ ਬੰਦਾ ਜਿਹੜਾ ਵਿੱਚ ਬੈਠਾ ਉਸੇ ਗੱਲ ਨੂੰ ਨੋਟ ਕਰ ਲੈਂਦਾ ਹੈ ਤੇ ਪੂਰੇ ਅੱਧੇ ਪੌਣੇ ਘੰਟੇ ਦੀ ਕਥਾ ਵੱਲੋਂ ਧਿਆਨ ਨਹੀਂ ਦਿੰਦਾ ਤੇ ਇੱਕ ਗੱਲ ਨੂੰ ਲੈ ਕੇ ਭੱਜ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਬਾਣੀ ਚ ਵੀ ਬਚਨ ਹੈ ਕਿ ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ। ਮਹਾਰਾਜ ਨੇ ਬਾਣੀ ਚ ਵੀ ਇਹ ਬਚਨ ਕਹੇ। ਇੱਥੇ ਹੈ ਗੁਣ ਰਵਾਂ ਦਾ ਅਰਥ ਹੈ, ਜਿਵੇਂ ਕੋਈ ਚੀਜ਼ ਅਸੀਂ ਕਹਿੰਦੇ ਇਹ ਹੁਣ ਚਲਾਓਗੇ ਤੇ ਰਵਾਂ ਹੋ ਜਾਏਗੀ, ਨਵੀਂ ਚੀਜ਼, ਤੇ ਜਦੋਂ ਚੱਲਦੀ ਹੈ ਉਹ ਰਵਾਂ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਗੁਣ ਨੇ ਉਹ ਤੁਹਾਡੇ ਜੀਵਨ ਚ ਚੱਲਣੇ ਚਾਹੀਦੇ ਹਨ। ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗੁਣ ਚੱਲੀ ਹੈ, ਅਵਗੁਣਾਂ ਨੂੰ ਛੱਡ ਕੇ ਆਪਣੇ ਜੀਵਨ ਚ ਗੁਣ ਲਿਆਣੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਅਗਲੀ ਪੰਕਤੀ ਵਿੱਚ ਇਹੋ ਹੀ ਬਖਸ਼ਿਸ਼ ਕਰਦੇ ਹਨ,
ਹਰ ਹਰ ਨਾਮ ਧਿਆਏ ਗੁਰ ਬਾਣੀ ਨਿਤ ਨਿਤ ਚਵਾ ਬਲ ਰਾਮ ਜੀਏ।
ਹਰ ਹਰ ਨਾਮ ਧਿਆਏ, ਕਿਵੇਂ ਧਿਆਈਏ ਨਾਮ ਨੂੰ? ਨਾਮ ਦਾ ਸਿਮਰਨ ਕਰਨਾ ਤੇ ਗੁਰਬਾਣੀ ਨੂੰ ਨਿਤ ਚਵਾ, ਵਾਰ ਵਾਰ ਗੁਰਬਾਣੀ ਨੂੰ ਪੜ੍ਹਨਾ ਹੀ ਨਾਮ ਧਿਆਣਾ ਹੈ, ਕਿਉਂਕਿ ਨਾਮ ਗੁਰਬਾਣੀ ਦੇ ਵਿੱਚ ਹੈ। ਪੂਰਾ ਥਾਟ ਬਣਾਇਆ ਪੂਰੇ, ਵੇਖੋ ਏਕ ਸਮਾਨਾ ਇਸ ਪਰਪੰਚ ਮੇਂ, ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਮਤ ਜਿਸ ਨੂੰ, ਸਤਿਗੁਰ ਕੀ ਮਤ ਜਿਹਨੂੰ ਸਤਿਗੁਰ ਦੀ ਮਤ ਆ ਗਈ। ਸੋ ਸਤਿਗੁਰ ਮਹੇ ਸਮਾਨਾ, ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੇ ਹਰਨਾਮਾ। ਮਹਾਰਾਜ ਕਹਿੰਦੇ ਹਰ ਹਰ ਨਾਮ ਧਿਆਏ, ਨਾਮ ਧਿਆਣਾ ਕੀ ਹੈ, ਗੁਰਬਾਣੀ ਨਿਤ ਨਿਤ ਚਵਾਂ, ਬਲਰਾਮ ਜੀਉ ਹੇ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰ, ਮੈਂ ਹਰ ਵੇਲੇ ਤੇਰਾ ਨਾਮ ਸਿਮਰਾਂ ਤੇ ਗੁਰਬਾਣੀ ਨੂੰ ਵਾਰ ਵਾਰ ਪੜਾਂ, ਵਾਰ ਵਾਰ ਸੁਣਾ, ਗੁਰਬਾਣੀ ਨੂੰ ਵਾਰ ਵਾਰ ਸਮਝਾਂ, ਗੁਰਬਾਣੀ ਨੂੰ ਵਾਰ ਵਾਰ ਵਿਚਾਰਾਂ, ਮੇਰੇ ਜੀਵਨ ਚ ਇਹ ਕਿਰਪਾ ਹੋ ਜਾਏ।
ਗੁਰਬਾਣੀ ਸਭ ਮੀਠੀ ਲਾਗੀ, ਪਾਪ ਵਿਕਾਰ ਬੁਲਾਇਆ।
ਹੁਣ ਕਿਵੇਂ ਪਤਾ ਲੱਗੇਗਾ ਮਹਾਰਾਜ ਕਿ ਮੈਨੂੰ ਗੁਰਬਾਣੀ ਜਿਹੜੀ ਹੈ ਮੇਰੇ ਤੇ ਅਸਰ ਕਰ ਰਹੀ ਹੈ? ਧਰਮ ਕੀ ਕਰਦਾ ਹੈ ਸਾਡੇ ਜੀਵਨ ਵਿੱਚ, ਧਰਮ ਦਾ ਓਬਜੈਕਟਿਵ ਕੀ ਹੈ, ਮੇਰੀ ਜਿਹੜਾ ਜੀਵਨ ਹੈ ਉਹ ਬਿਹਤਰ ਹੋ ਜਾਏ, ਮੇਰੀ ਲਾਈਫ, ਮੇਰਾ ਜਿਹੜਾ ਚਾਲ ਚੱਲਣਾ ਸੋਹਣਾ ਬਣ ਜਾਏ। ਗੁਰਬਾਣੀ ਪੜ੍ਹਨ ਦਾ, ਗੁਰਦੁਆਰਾ ਸਾਹਿਬ ਆਉਣ ਦਾ, ਮਹਾਰਾਜ ਦੇ ਦਰਸ਼ਨ ਕਰਨ ਦਾ ਕੇਵਲ ਇੰਨਾ ਮੰਤਵ ਨਾ ਸਮਝੀਏ ਕਿ ਇੱਕ ਪੁੱਤਰ ਮਿਲ ਜਾਏਗਾ, ਘਰ ਬਾਰ ਮਿਲ ਜਾਏਗਾ, ਪੈਸਾ ਮਿਲ ਜਾਏਗਾ। ਸਤਿਗੁਰੂ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਭਾਈ ਜੋ ਕੁਝ ਅਸੀਂ ਇਕੱਠਾ ਕਰਦੇ ਹਾਂ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਵੀ ਜਗ ਫਾਂ ਦਿਓ ਕੋ ਕਾਹੂ ਕੋ। ਜ਼ਿੰਦਗੀ ਚ ਜੋ ਇਕੱਠਾ ਕਰਦੇ ਹਾਂ, ਹੋਰ ਤੇ ਕੁਛ ਵੀ ਨਾਲ ਨਹੀਂ ਹੁੰਦਾ। ਹਾਂ, ਕਰਮੀ ਆਪੋ ਆਪਣੀ। ਗੁਰਬਾਣੀ ਪੜ੍ਹਨ ਦਾ ਮੰਤਵ ਹੈ ਆਪਣੇ ਕਰਮਾਂ ਦਾ ਸੁਧਾਰ ਕਰਨਾ, ਆਪਣੇ ਜੀਵਨ ਦਾ ਸੁਧਾਰ ਕਰਨਾ। ਧਰਮ ਦਾ ਮਤਲਬ ਹੀ ਇਹ ਹੈ ਕਿ ਬੰਦਾ ਆਪਣੇ ਜੀਵਨ ਨੂੰ ਬਿਹਤਰ ਬਣਾਏ, ਦਇਆ ਲਿਆਵੇ, ਇਹ ਸੰਤੋਖ ਲਿਆਵੇ, ਇਹਦੇ ਅੰਦਰ ਬੰਦਾ ਕਿਸੇ ਦੇ ਭਲੇ ਦੀ ਭਾਵਨਾ ਲਿਆਵੇ। ਹੁਣ ਮਨੁੱਖ ਜਿਹੜਾ ਹੈ, ਜੇ ਕਿਤੇ ਸੱਚ ਜਾਣਿਓ ਉਹ ਧਰਮ ਦੇ ਪਾਠ ਕਰਦਾ ਰਹੇ ਤੇ ਉਹਦੇ ਜੀਵਨ ਚ ਕੋਈ ਸੱਚ ਨਾ ਆਵੇ, ਤੇ ਮਹਾਰਾਜ ਕਹਿੰਦੇ ਨੇ ਪਾਠ ਪੜਿਓ ਔਰ ਭੇਦ ਵਿਚਾਰਿਓ, ਨਿਵਲ ਭਿਆੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਪਦਕ ਅਹੁ ਬੁੱਧ ਵਾਧੇ। ਹੁਣ ਇੱਕ ਬੱਚਾ ਹੈ, ਲਿਆਓ ਮੈਨੂੰ ਪੈਸੇ ਦਿਓ, ਸਕੂਲ ਦੇ ਜਾਣਾ, ਪੈਨਸਲ ਦੀ ਲੋੜ ਹੈ, ਅੱਜ ਸਾਡੇ ਸਕੂਲ ਵਿੱਚ ਆ ਐਕਟੀਵਿਟੀ ਹੈ, ਪੈਸੇ ਦਿਓ, ਅੱਜ ਸਾਡੇ ਸਕੂਲ ਦੇ ਵਿੱਚ ਆ ਕਿਤਾਬ ਮੰਗਾਈ ਗਈ ਹੈ, ਪੈਸੇ ਦਿਓ। ਪਿਤਾ ਸਿਆਣਾ ਕਹੇਗਾ ਇਹ ਬੱਚਾ ਜਿਹੜਾ ਰੋਜ਼ ਮੰਗ ਰਿਹਾ ਹੈ ਨਾ, ਕਿਤੇ ਕੋਈ ਨਾ ਕੋਈ ਖੁਨਾਮੀ ਹੈ, ਕੋਈ ਗੁਸਤਾਖੀ ਤੇ ਜ਼ਰੂਰ ਹੈ। ਉਹ ਜਾ ਕੇ ਪੁੱਛਦਾ ਸਕੂਲ ਚ, ਕਹਿੰਦੇ ਨੇ ਅਸੀਂ ਕੁਛ ਵੀ ਨਹੀਂ ਮੰਗਾਇਆ ਹੈ। ਇੱਕ ਦਿਨ ਪਿਤਾ ਨੂੰ ਸਿਆਣਾ ਹੋ ਜਾਂਦਾ, ਪਤਾ ਲੱਗ ਜਾਂਦਾ ਵੀ ਇਹ ਬੱਚਾ ਮੈਨੂੰ ਬੇਵਕੂਫ ਬਣਾ ਰਿਹਾ ਹੈ। ਗੁਰੂ ਮਹਾਰਾਜ ਕਹਿੰਦੇ ਨੇ ਬੰਦਾ ਵੀ ਕਈ ਵਾਰ ਰੱਬ ਨੂੰ ਬਣਾਉਣ ਲੱਗ ਪੈਂਦਾ ਹੈ। ਮਾਥੇ ਤਿਲਕ ਹੱਥ ਮਾਲਾ ਬੰਨਾ, ਲੋਗਨ ਰਾਮ ਖਲੋਨਾ ਜਾਣਾ, ਵੀ ਇਹ ਪਾਠ ਉਹੀ ਕਰ ਰਿਹਾ ਹੈ ਲੇਕਿਨ ਅੰਦਰ ਈਰਖਾ ਰੱਖੀ ਬੈਠਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਗੁਰਬਾਣੀ ਨੂੰ ਜਿਹੜਾ ਆਪਣੇ ਜੀਵਨ ਦੇ ਵਿੱਚ ਵਾਕਿਆ ਹੀ ਜ਼ੁਬਾਨ ਦੇ ਨਾਲ ਪੜ੍ਹਦਾ ਹੈ ਤੇ ਜੀਵਨ ਚ ਵਿਚਾਰਦਾ ਸਮਝਦਾ, ਉਹਦੇ ਜੀਵਨ ਚ ਕੀ ਤਬਦੀਲੀ ਆਉਂਦੀ ਹੈ? ਗੁਰਬਾਣੀ ਸਦ ਮਿੱਠੀ ਲੱਗੀ, ਜਿੱਦਣ ਇਹ ਮਿੱਠੀ ਲੱਗੀ ਪਾਪ ਗੁਆਇਆ, ਫਿਰ ਜੀਵਨ ਵਿੱਚ ਜਿਹੜਾ ਪਾਪ ਹੈ ਉਹ ਦੂਰ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਾਪ ਵਿਕਾਰ ਸਾਰੇ ਦੂਰ ਹੋ ਜਾਂਦੇ ਨੇ। ਇਹ ਬਾਣੀ ਜਿੱਦਣ ਮਿੱਠੀ ਲੱਗੇਗੀ ਜੀਵਨ ਚ ਪਾਪ ਨਹੀਂ ਰਹੇਗਾ, ਵਿਕਾਰ ਨਹੀਂ ਰਹਿਣਗੇ, ਜੀਵਨ ਦੇ ਵਿੱਚ ਝੂਠ ਨਹੀਂ ਰਹੇਗਾ। ਉੱਥੇ ਗੁਰਬਾਣੀ ਵਿੱਚੋਂ ਆਧਾਰ ਜੀਵਨ ਦਾ ਸੱਚ ਬਣ ਜਾਏਗਾ। ਮਹਾਰਾਜ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਹਨ,
ਹਉ ਮੈਂ ਰੋਗ ਗਿਆ ਪਉ ਭਾਗਾ, ਸਹਿਜ ਸਹਿਜ ਮਿਲਾਇਆ।
ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਹਨੂੰ ਸਤਿਗੁਰੂ ਪੁਰਖ ਮਿਲ ਜਾਂਦਾ ਹੈ, ਗੁਰੂ ਦਾ ਰੰਗ ਚੜ ਜਾਂਦਾ ਹੈ, ਉਹਦੇ ਵਿੱਚੋਂ ਹਉਮੈ ਦਾ ਰੋਗ ਤੇ ਭਉ ਦੋ ਚੀਜ਼ਾਂ ਹਨ। ਭਉ ਹੈ ਜਿਸ ਕੋਲ ਨਹੀਂ ਹੈ ਉਹਨੂੰ ਵੀ ਡਰ ਹੈ, ਤੇ ਜਿਸ ਕੋਲ ਆ ਗਿਆ ਹੈ ਉਸ ਨੂੰ ਵੀ ਡਰ ਹੈ। ਮਹਾਰਾਜ ਕਹਿੰਦੇ ਸਗਲਿਆਂ ਪੌੜ ਲਿਖਿਆ ਸਿਰਲੇਖ। ਦੁਨੀਆਂ ਵਿੱਚ ਹਰ ਬੰਦੇ ਦੇ ਅੰਦਰ ਡਰ ਬਣਿਆ ਹੈ। ਹੋਮੇ ਵਾਲੇ ਨੂੰ ਹੀ ਡਰ ਹੈ ਕਿ ਜੇ ਇਹ ਚਲਾ ਜਾਏਗਾ ਤੇ ਮੈਂ ਹੋਮੇ ਕਸਤੇ ਕਰਾਂਗਾ। ਅੱਜ ਬੜਾ ਵੱਡੀ ਕੋਠੀ ਹੈ, ਵੱਡੀ ਕੋਈ ਗੱਡੀ ਹੈ, ਚਾਰ ਪੈਸੇ ਨੇ, ਹੋਮੇ ਉਸੇ ਗੱਲ ਦੀ ਹੈ ਤੇ ਚਲੀ ਜਾਏਗੀ ਤੇ ਹੋਮੇ ਕਿਸ ਚੀਜ਼ ਤੇ ਕਰਾਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਆਪਣੇ ਵਿੱਚੋਂ ਹੋਮੇ ਦੂਰ ਕਰਨੀ ਹੈ ਤੇ ਭਾਉ ਦੂਰ ਕਰਨਾ ਹੈ। ਇਹ ਚੀਜ਼ਾਂ ਦੋਨੋਂ ਦੂਰ ਕਰਨੀਆਂ ਨੇ। ਕਿਵੇਂ ਕਰਨੀਆਂ ਨੇ? ਹੋਮੇ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਦਾਰੂ ਇਹਦੇ ਵਿੱਚ ਹੀ ਹੈ। ਉਹ ਦਾਰੂ ਕਿਵੇਂ ਹੈ? ਜਿਹਨੂੰ ਮੈਂ ਕਹਿ ਰਿਹਾ ਮੇਰਾ ਵੱਡਾ ਘਰ, ਇਹਨੂੰ ਮੈਂ ਦੂਜੀ ਤਰ੍ਹਾਂ ਚੇਂਜ ਕਰਕੇ ਕਹਾਂ ਵੀ ਮੇਰਾ ਘਰ ਨਹੀਂ ਹੈ, ਇਹ ਤੇ ਉਸ ਪਰਮਾਤਮਾ ਦਾ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਬਦਲ ਲਵਾਂ ਗੱਲ ਨੂੰ। ਮੈਂ ਕਹਿ ਰਿਹਾ ਬੜਾ ਵੱਡਾ ਆ, ਮੈਂ ਇਸ ਨੂੰ ਚੇਂਜ ਕਰ ਲਵਾਂ। ਕੀ ਆਖਾਂ? ਵੱਡਾ ਮੇਰਾ ਗੋਬਿੰਦ। ਮੈਂ ਕਿਉਂ ਇਹ ਆਖਾਂ ਵੀ ਮੈਂ ਵੱਡਾ ਹਾਂ? ਕਿਉਂ ਮੈਂ ਕਹਾਂ ਜੀ ਮੇਰਾ ਮਾਣ ਨਹੀਂ? ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਚੇਂਜ ਕਰ ਲਵਾਂ, ਹੋਮੇ ਰੋਗ ਦੂਰ ਹੋ ਜਾਏਗਾ। ਮਾਣ ਮੇਰਾ ਨਹੀਂ, ਘਰ ਮੇਰਾ ਨਹੀਂ। ਮਾਸਟਰ ਤਾਰਾ ਸਿੰਘ ਜੀ ਬੜੇ ਸੁੰਦਰ ਬੋਲ ਆਖਦੇ ਸਨ। ਕਹਿੰਦੇ ਸੀ ਹੇ ਰੱਬ ਜੀ, ਇਹ ਸਰੀਰ ਵੀ ਤੇਰਾ ਹੈ, ਇਹ ਘਰ ਵੀ ਤੇਰਾ ਹੈ। ਇਸ ਸਰੀਰ ਦੇ ਘਰ ਵਿੱਚ ਤੂੰ ਆਪ ਹੀ ਰਹਿੰਦਾ ਹੈ। ਜੇ ਤੂੰ ਰਹਿੰਦਾ ਹੈ ਤੇ ਘਰ ਲੁੱਟਿਆ ਜਾਏਗਾ ਤੇ ਤੇਰਾ ਹੀ ਲੁੱਟਿਆ ਜਾਏਗਾ। ਮੇਰਾ ਨਹੀਂ ਹੈ, ਇਹ ਤੇਰਾ ਹੈ। ਇਹਦੀ ਰਾਖੀ ਵੀ ਤੂੰ ਆਪ ਹੀ ਕਰਨੀ, ਹੋਮੇ ਕਿਸ ਗੱਲ ਦੀ ਰਹੀ? ਕਬੀਰ ਮੇਰਾ ਮੁਜਮੇ ਕਿਛ ਨਹੀਂ। ਕਬੀਰ ਨਾ ਮੋਏ ਸ਼ਾਨ ਨਾ ਛਾਪਰੀ, ਨਾ ਮੋਏ ਘਰ ਨਾ ਗਰਾਉਂ। ਮਹਾਰਾਜ ਕਹਿੰਦੇ ਨੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹਿ ਸੁਣੋ ਜਨੋ ਇੱਕ ਸੰਜਮ ਦੁੱਖ ਜਾਏ। ਜੇ ਆਪਣੇ ਜੀਵਨ ਚੋਂ ਇਸ ਹੋਮੇ ਨੂੰ ਦੂਰ ਕਰ ਲਿਆ ਤੇ ਮਹਾਰਾਜ ਕਹਿੰਦੇ ਭਾਉ ਵੀ ਚਲਾ ਜਾਏਗਾ, ਡਰ ਕਿਹੜੀ ਚੀਜ਼ ਦਾ ਰਹਿ ਜਾਏਗਾ। ਏਕਾ ਨਿਰਭਉ ਬਾਤ ਸੁਣੀ, ਸੋ ਸੁਖਿਆ ਸੋ ਸਦਾ ਸੁਹਿਲਾ, ਜੋ ਗੁਰਮਿਲ ਗਾਏ ਗੁਣੀ। ਜਿਹੜਾ ਗੁਣਾਂ ਨੂੰ ਗਾਏਗਾ, ਮਹਾਰਾਜ ਕਹਿੰਦੇ ਉਹਦੇ ਜੀਵਨ ਚ ਗੁਣ ਆ ਜਾਣਗੇ, ਫਿਰ ਭਾਉ ਨਹੀਂ ਰਹੇਗਾ। ਉਹ ਸਹਿਜ ਵਿੱਚ ਆਤਮਕ ਅਡੋਲਤਾ ਦੇ ਵਿੱਚ ਆਪਣੇ ਆਪ ਟਿਕਿਆ ਰਹੇਗਾ, ਹਰ ਵੇਲੇ ਟਿਕਿਆ। ਉਹਦੀ ਦੌੜ ਭੱਜ ਖਤਮ ਹੋ ਜਾਏਗੀ। ਜਿਹੜਾ ਡਰ ਨਹੀਂ ਬਣਿਆ ਸੀ, ਡਰ ਦੇ ਕਾਰਨ ਬੰਦਾ ਭੱਜਿਆ ਫਿਰ ਰਿਹਾ ਸੀ, ਹੁਣ ਡਰ ਖਤਮ ਹੋ ਗਿਆ ਹੈ, ਹੁਣ ਟਿਕ ਗਿਆ ਹੈ।
ਕਾਲਾ ਸੇਵ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ।
ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗੁਰੂ ਦੇ ਸ਼ਬਦ ਰਾਹੀਂ ਜਿਹੜੀ ਕਾਇਆ ਅੰਦਰ ਹਿਰਦੇ ਦੀ ਸੇਜ ਹੈ, ਹਿਰਦੇ ਦੀ ਸੇਜ। ਆਪਾਂ ਇੱਕ ਆਨੰਦ ਸਾਹਿਬ ਚ ਬਚਨ ਪੜ੍ਹਦੇ ਹਾਂ, ਜਿਉ ਰਹਿ ਗੁਰਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮਾ ਸੰਭਾਲੇ। ਪਹਿਲਾਂ ਕਿਹਾ ਜਿਉ ਰਹਿ ਗੁਰਨਾਲੇ, ਇੱਥੇ ਵੀ ਅੰਦਰ ਦੀ ਗੱਲ ਹੈ। ਗੁਰ ਕੇ ਚਰਨ ਹਿਰਦੇ ਧਿਆਏ, ਇੱਥੇ ਵੀ ਅੰਦਰ ਦੀ ਗੱਲ ਹੈ। ਅੰਤਰ ਆਤਮਾ ਸੰਭਾਲੇ, ਇੱਥੇ ਵੀ ਅੰਦਰ ਦੀ ਗੱਲ ਹੈ। ਧਰਮ ਸਾਡੇ ਅੰਦਰ ਨੂੰ ਸੁਧਾਰਦਾ ਹੈ ਕਿ ਬੰਦਾ ਜਦੋਂ ਅੰਦਰ ਸਵਾਰ ਲਏ, ਮਹਾਰਾਜ ਕਹਿੰਦੇ ਆਪ ਸਵਾਰੈ ਮੈਂ ਮਿਲੈ। ਇਸ ਕਰਕੇ ਜਿਹੜੀ ਕਾਇਆ ਹੈ, ਇਹਦੇ ਅੰਦਰ ਜਿਹੜਾ ਹਿਰਦੇ ਰੂਪੀ ਸੇਜ ਹੈ, ਗੁਰੂ ਸ਼ਬਦ ਦੇ ਗਿਆਨ ਨਾਲ ਸੁਖਾਲੀ ਕਰ ਲਈ ਜਾਏ ਤੇ ਫਿਰ ਮਹਾਰਾਜ ਕਹਿੰਦੇ ਗਿਆਨ ਤਤ ਕਰ ਭੋਗੋ। ਤਤ ਦੇ ਤੱਤੇ ਨੂੰ ਸਿਹਾਰੀ ਹੈ, ਤਤ ਦਾ ਇੱਥੇ ਅਰਥ ਪ੍ਰਮਾਤਮਾ ਹੈ, ਪ੍ਰਮਾਤਮਾ ਵਿੱਚ, ਤੇ ਗਿਆਨ ਦਾ ਅਰਥ ਸੂਝ ਹੈ। ਆਤਮਕ ਜੀਵਨ ਦੀ ਸੂਝ ਦੇਣ ਵਾਲੇ ਪ੍ਰਮਾਤਮਾ ਵਿੱਚ ਮਿਲ ਕੇ ਹੀ ਬੰਦਾ ਸੁਖਾਲਾ ਹੋ ਸਕਦਾ ਹੈ, ਉਹ ਆਨੰਦਮਈ ਜੀਵਨ ਬਤੀਤ ਕਰ ਸਕਦਾ ਹੈ।
ਆਨੰਦ ਸੁਖ ਮਾਣੇ ਨਿਤ ਰਲਿਆ, ਨਾਨਕ ਧੁਰ ਸੰਜੋਗ।
ਇਹ ਹਰੀ ਜੀ, ਜਿਨ੍ਹਾਂ ਦਾ ਧੁਰ ਤੋਂ ਸੰਜੋਗ ਲਿਖਿਆ ਹੈ, ਧੁਰ ਤੋਂ ਸੰਜੋਗ ਕੀ? ਸਤ ਸੰਗਤ ਦਾ, ਗੁਰੂ ਸ਼ਬਦ ਦਾ, ਗੁਰੂ ਨਾਲ ਮਿਲਾਪ ਦਾ। ਉਹ ਫਿਰ ਆਨ ਦਿਨ ਹਰ ਵੇਲੇ ਮਹਾਰਾਜ ਕਹਿੰਦੇ ਨੇ ਆਨੰਦ ਮਾਣਦਾ, ਖੁਸ਼ੀ ਮਾਣਦਾ, ਖੇੜਾ ਮਾਣਦਾ। ਅਸੀਂ ਸਾਰੇ ਚਾਹੁੰਦੇ ਹਾਂ ਸਾਡੇ ਘਰ ਖੁਸ਼ੀ ਹੋਵੇ, ਖੇੜਾ ਹੋਵੇ, ਸ਼ਾਂਤੀ ਹੋਵੇ, ਟਿਕਾ ਹੋਵੇ, ਸੁੱਖ ਹੋਣ। ਕਹਿੰਦੇ ਅਨਦਿਨ ਸੁੱਖ ਮਾਣੇ ਨਿੱਤ ਰਲੀਆਂ, ਪਰ ਜਿਹੜਾ ਨਾਨਕ ਤੁਰ ਸੰਜੋਗੋ, ਜਿਨ੍ਹਾਂ ਦੇ ਸੰਯੋਗ, ਇੱਕ ਹੁੰਦਾ ਯੋਗ, ਇੱਥੇ ਸੱਚਾ ਅੱਗੇ ਲੱਗਾ ਸੰਯੋਗ, ਸੋਹਣੇ ਸੰਯੋਗ, ਜਿਹਨੂੰ ਕਹਿੰਦੇ ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ ਪਾਤਸ਼ਾਹ, ਉਹ ਸੰਯੋਗ ਬਖਸ਼ੀ। ਜਿਹਨਾਂ ਨੂੰ ਅਸੀਂ ਕਹਿੰਦੇ ਸਹੀ ਗੁਰਮੁਖ ਪਿਆਰੇ, ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਏ। ਮਹਾਰਾਜ ਚੰਗਾ ਬੰਦਾ ਮੱਥੇ ਲੱਗੇ, ਚੰਗੇ ਬੰਦੇ ਦਾ ਭਾਵ ਇਹ ਖਿਆਲ ਰੱਖਣਾ, ਕੋਈ ਬੰਦਾ ਮਾੜਾ ਨਹੀਂ ਹੈ। ਜਦੋਂ ਅਸੀਂ ਚੰਗੀ ਨੀਅਤ ਲੈ ਕੇ ਤੁਰਾਂਗੇ ਸਾਨੂੰ ਸਾਰੇ ਚੰਗੇ ਮਿਲਣਗੇ। ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਜਿਸ ਵੇਲੇ ਤੂੰ ਇਹ ਸੰਯੋਗ ਬਣਾਏਗਾ, ਹਰ ਵੇਲੇ ਆਨੰਦ ਵਿੱਚ ਖੁਸ਼ੀ ਵਿੱਚ ਰਹੇਗਾ।
ਸਤ ਸੰਤੋਖ ਕਰ ਪਾਏ, ਕੁੜਮ ਕੁੜਮਾਈ ਆਇਆ ਬਲਰਾਮ ਜੀ।
ਹੁਣ ਗੁਰੂ ਰਾਮਦਾਸ ਮਹਾਰਾਜ ਗੁਰਾਂ ਦੀ ਗੱਲ ਕਰ ਰਹੇ ਹਨ। ਕੁੜਮ ਕੁੜਮਾਈ, ਕੁੜਮਾਈ ਕਰਨੀ, ਦੋ ਪਰਿਵਾਰਾਂ ਦਾ ਮਿਲਾਪ ਹੋਣਾ। ਕੁੜਮ ਦਾ ਅਰਥ ਹੁੰਦਾ ਕੁਟੁੰਬ, ਜਿਸ ਦੇ ਨਾਲ ਪਰਿਵਾਰ ਹੁੰਦਾ ਹੈ। ਕੁਟੁੰਬ, ਕੁਟੁੰਬ ਤੋਂ ਹੀ ਕੁੜਮ ਆਇਆ ਹੈ। ਵੀ ਇੱਕ ਪਿਤਾ ਹੈ ਤੇ ਉਹਦਾ ਪੁੱਤਰ ਹੈ, ਉਹਦੀ ਧੀ ਹੈ, ਉਹਦੀ ਪਤਨੀ ਹੈ। ਕੁੜਮ ਇਸ ਕਰਕੇ ਕਿ ਸਾਰੇ ਕੁਟੁੰਬ ਦਾ ਮਾਲਕ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਵਿੱਚ ਵਿਚੋਲੇ ਹਨ, ਗੁਰੂ ਦਾ ਪਰਿਵਾਰ ਹੈ ਤੇ ਗੁਰੂ ਪਰਿਵਾਰ ਨੇ ਦਾ ਮਿਲਾਪ ਜਿਹੜਾ ਉਹ ਪਰਮਾਤਮਾ ਨਾਲ ਹੋਣਾ ਹੈ। ਗੁਰੂ ਕੀ ਕਰਦਾ ਹੈ? ਗੁਰੂ ਸਾਡੇ ਜੀਵਨ ਦੇ ਅੰਦਰ ਸਤ ਲਿਆਉਂਦਾ ਹੈ। ਸਤ ਦਾ ਅਰਥ ਦਾਨ, ਸੇਵਾ। ਹੁਣ ਜਦੋਂ ਅਸੀਂ ਧੀ ਦਾ, ਬੱਚੀ ਦਾ ਰਿਸ਼ਤਾ ਕਰਦੇ ਹਾਂ ਤੇ ਤੁਸੀਂ ਦੱਸਣਾ ਵੀ ਅਵਗੁਣ ਵਿਕ ਗਏ ਨੇ ਕਿ ਗੁਣ ਸਾਡੇ ਚ ਆ ਗਏ ਨੇ। ਅਸੀਂ ਬੱਚੀ ਦੇ ਗੁਣ ਵੇਖਦੇ ਹਾਂ ਜਾਂ ਪਹਿਲਾਂ ਵੇਖਦੇ ਹਾਂ ਕਿ ਅਗਲਾ ਘਰ ਕਿੰਨਾ ਅਮੀਰ ਹੈ? ਤੇ ਗੁਰਬਾਣੀ ਨੇ ਲਾਲਚ ਨੂੰ, ਲੋਭ ਨੂੰ ਕੁੱਤਾ ਆਖਿਆ ਹੈ। ਤੇ ਜੇ ਬੰਦੇ ਦੀ ਇਹ ਬਿਰਤੀ ਹੈ, ਉਹਦੇ ਅੰਦਰ ਸੱਤ ਨਹੀਂ ਹੈ, ਸੇਵਾ ਨਹੀਂ ਹੈ। ਕਿੱਡੀ ਵੱਡੀ ਸੇਵਾ ਜਿਹਨੇ ਆਪਣੀ ਧੀ ਕਿਸੇ ਦੇ ਘਰ ਤੋਰ ਦੇਣੀ ਹੈ, ਇਦੋਂ ਵੱਡੀ ਕੀ ਸੇਵਾ ਹੋ ਸਕਦੀ ਹੈ? ਮਹਾਰਾਜ ਕਹਿੰਦੇ ਉਹ ਚ ਕਿੱਡਾ ਵੱਡਾ ਸੰਤੋਖ ਹੈ। ਤੇ ਜਿਹੜਾ ਅਗਲਾ ਵਿਆਹ ਆਇਆ ਉਹਦੇ ਅੰਦਰ ਵੀ ਸੇਵਾ ਹੋਵੇ, ਸੰਤੋਖ ਹੋਵੇ, ਉਹਦੇ ਅੰਦਰ ਵੀ ਪ੍ਰੇਮ ਹੋਏ, ਅਸਲ ਵਿੱਚ ਤੇ ਕੁੜਮ ਹੋਈ ਹੈ। ਤੇ ਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਸਾਡਾ ਸਾਡੇ ਜੀਵਨ ਚ ਸੱਤ ਲਿਆਉਂਦਾ ਹੈ, ਸੇਵਾ ਲਿਆਉਂਦਾ ਹੈ, ਸੰਤੋਖ ਲਿਆਉਂਦਾ ਹੈ, ਪ੍ਰੇਮ ਲਿਆਉਂਦਾ ਹੈ। ਮਹਾਰਾਜ ਕਹਿੰਦੇ ਨੇ ਉਹਨੂੰ ਕਹਿੰਦੇ ਨੇ ਸੱਤ ਸੰਤੋਖ ਕਰ ਪਾਓ, ਕੁੜਮ ਕੁੜਮਾਈ ਆਇਆ। ਉਹੀ ਕੁੜਮ ਆਏ ਨੇ, ਸਮਝੋ ਉਹਨਾਂ ਚ ਗੁਰੂ ਆਇਆ, ਜਿਨ੍ਹਾਂ ਕੁੜਮਾਂ ਦੇ ਵਿੱਚ ਸੱਤ ਆ ਗਿਆ, ਸੇਵਾ ਆ ਗਈ, ਸੰਤੋਖ ਆ ਗਿਆ, ਜਿਨ੍ਹਾਂ ਦੇ ਵਿੱਚ ਪ੍ਰੇਮ ਆਇਆ ਹੈ।
ਸੰਤ ਬਣਾ ਕਰ ਮੇਲ, ਗੁਰਬਾਣੀ ਗਵਾਈਆ ਬਲਰਾਮ ਜੀਏ।
ਸਾਰੇ ਹੀ ਬੱਚਿਆਂ ਵਾਲਿਆਂ ਸਾਡੇ ਚ ਸੱਤ ਸੰਤੋਖ ਕਿਵੇਂ ਆਵੇ? ਫਿਰ ਗੁਰੂ ਕੀ ਕਰਦਾ? ਸਾਨੂੰ ਖਿੱਚ ਕੇ ਸੱਤ ਸੰਗਤ ਵਿੱਚ ਲਿਆਉਂਦਾ ਹੈ। ਸੱਤ ਸੰਗਤ ਵਿੱਚ ਲਿਆ ਕੇ ਸਾਡੇ ਕੋਲੋਂ ਬਾਣੀ ਗੁਰੂ ਗਵਾਉਂਦਾ ਹੈ। ਗਾਓ ਧੌਲ ਧਰਮ ਦਿਆ ਕਾ ਪੂਤ, ਦਇਆ ਲਿਆਓ ਆਪਣੇ ਵਿੱਚ। ਮਹਾਰਾਜ ਕਹਿੰਦੇ ਮਤ ਮਾਤਾ ਸੰਤੋਖ ਪਿਤਾ, ਸੰਤੋਖ ਆਪਣੇ ਚ ਲਿਆਓ। ਗੁਰਬਾਣੀ ਗਾਣ ਦਾ ਭਾਵ ਹੀ ਇਹ ਹੈ ਕਿ ਗੁਰੂ ਸਾਨੂੰ ਸੰਗਤ ਵਿੱਚ ਲਿਆ ਕੇ ਬਾਣੀ ਗਵਾਉਂਦਾ ਹੈ। ਗਵਾਉਣ ਦਾ ਭਾਵ ਇੱਥੇ ਹੈ ਕਿ ਸਾਡੇ ਚ ਸੱਤ ਲਿਆਉਂਦਾ, ਸੰਤੋਖ ਲਿਆਉਂਦਾ, ਸਾਡੇ ਚ ਪ੍ਰੇਮ ਲਿਆਉਂਦਾ ਹੈ।
ਬਾਣੀ ਗੁਰਗਾਈ ਪਰਮ ਗਤ ਪਾਈ, ਪੰਚ ਮਿਲੇ ਸੁਹਾਇਆ।
ਮਹਾਰਾਜ ਕਹਿੰਦੇ ਨੇ ਜਿਸ ਵੇਲੇ ਸਤ ਸੰਗਤ ਵਿੱਚ ਗੁਰਮੁਖ ਪਿਆਰਿਆਂ ਵਿੱਚ ਬੈਠ ਕੇ ਗੁਰੂ ਰਾਹੀਂ ਬਾਣੀ ਗਾਉਂਦੇ ਹਾਂ ਤੇ ਫਿਰ ਪੰਚਾਂ ਵਿੱਚ ਬੈਠ ਕਰਕੇ ਉੱਚੀ ਅਵਸਥਾ ਮਿਲਦੀ ਹੈ। ਉੱਚੀ ਅਵਸਥਾ ਮਿਲ ਜਾਏ, ਜਿੱਥੇ ਬੈਠੋਗੇ ਸੁਹਾਇਆ, ਸੋਹਣੇ ਲੱਗੋਗੇ ਵੀ ਆਹ ਮਨੁੱਖ ਬੜਾ ਚੰਗਾ ਹੈ। ਅਸੀਂ ਇਹਦੇ ਵੱਲ ਧੀ ਵਿਆਹੀ ਹੈ, ਇੱਕ ਕੱਪੜਾ ਵੀ ਨਹੀਂ ਮੰਗਿਆ ਹੈ। ਇਹ ਸਾਡੇ ਪੁੱਤਰ ਨੂੰ ਆਪਣੇ ਪੁੱਤਰਾਂ ਨਾਲੋਂ, ਆ ਫਲਾਣਾ ਸਾਡੀ ਧੀ ਨੂੰ ਆਪਣੀ ਧੀ ਨਾਲ, ਫਿਰ ਪੰਚਾਂ ਵਿੱਚ ਸੋਹਣੇ ਲੱਗਾਂਗੇ। ਮੰਗ ਕਰਾਂਗੇ ਤਾਂ ਅਸੀਂ ਕਵਾਂਗੇ ਬੰਦੇ ਦੀ ਬਿਰਤੀ ਕੁੱਤੇ ਵਾਲੀ ਹੈ, ਸੁਹਾਏਗਾ ਨਹੀਂ। ਗੁਰੂ ਸਾਨੂੰ ਕਹਿ ਰਹੇ ਨੇ ਪਰਮ ਗਤੀ ਮਿਲ ਜਾਏਗੀ ਉੱਚੀ ਅਵਸਥਾ, ਤੇ ਫਿਰ ਸੋਹਣੇ ਲੱਗੋਗੇ।
ਗਿਆ ਕਰੋ ਮਮਤਾ ਤਨ ਨਾਠੀ ਪਖੰਡ ਪਰਮ ਗਵਾਇਆ।
ਉਹਦੇ ਵਿੱਚੋਂ ਪਖੰਡ ਦੂਰ ਹੋ ਜਾਏਗਾ, ਭਰਮ ਦੂਰ ਹੋ ਜਾਏਗਾ, ਕ੍ਰੋਧ ਚਲੇ ਜਾਏਗਾ, ਮਮਤਾ ਜਿਹੜੀ ਸੁੱਖਾਂ ਦੀ ਪਕੜ ਹੈ ਉਹ ਦੂਰ ਹੋ ਜਾਏਗੀ।
ਹਾਂ ਮੈਂ ਪੀਰ ਗਈ ਸੁਖ ਪਾਇਆ ਅਰੋਗਤ ਭਏ ਸਰੀਰਾ।
ਸਰੀਰ ਅਰੋਗ ਹੋ ਜਾਏਗਾ, ਤੰਦਰੁਸਤ ਹੋ ਜਾਏਗਾ। ਜਿਹੜਾ ਸਰੀਰ ਤੰਦਰੁਸਤ ਹੈ ਕਮਜ਼ੋਰ ਨਹੀਂ ਹੋਵੇਗਾ। ਮਨ ਜਿਹੜਾ ਹੈ ਬਲਵਾਨ ਹੋ ਜਾਏਗਾ, ਆਤਮਾ ਬੁਲੰਦੀ ਵਾਲੇ ਪਾਸੇ ਚਲੀ ਜਾਏਗੀ। ਮਹਾਰਾਜ ਕਹਿੰਦੇ ਨੇ ਫਿਰ ਹੋਮੇ ਦੀ ਪੀੜ ਵੀ ਮੁੱਕ ਜਾਏਗੀ ਤੇ ਘਰ ਅੰਦਰ ਸੁੱਖਾਂ ਦਾ ਦਾਤਾ ਸੁੱਖ ਆ ਜਾਏਗਾ।
ਗੁਰ ਪ੍ਰਸਾਦੀ ਬ੍ਰਹਮ ਪ੍ਰਸ਼ਾਤਾ ਨਾਨਕ ਗੁਣੀ ਗਹੀਰਾ।
ਗੁਰੂ ਦੀ ਕਿਰਪਾ ਨਾਲ ਫਿਰ ਉਹ ਬ੍ਰਹਮ ਨੂੰ ਪਛਾਣ ਲੈਂਦਾ, ਉਹ ਬ੍ਰਹਮ ਜਿਹੜਾ ਵੱਡੇ ਜਿਗਰੇ ਵਾਲਾ ਹੈ ਤੇ ਜਿਹੜਾ ਗੁਣਾਂ ਦਾ ਦਾਤਾ ਹੈ।
ਮਨ ਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲ ਰਾਮ ਜੀ।
ਮਨਮੁਖ ਜੀਵ ਇਸਤਰੀ ਆਪਣੇ ਮਨ ਪਿੱਛੇ ਤੁਰਨ ਵਾਲੀ ਹੈ, ਤ੍ਰਿਸ਼ਨਾ ਵਿੱਚ ਸੜ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਪਰਮਾਤਮਾ ਤੋਂ ਵਿਛੜ ਜਾਂਦੀ ਹੈ, ਫਿਰ ਸਾਰਾ ਜੀਵਨ ਜਮਦੀ ਤੇ ਮਰਦੀ ਹੈ।
ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲ ਰਾਮ ਜੀ।
ਸੱਚੇ ਪਾਤਸ਼ਾਹ ਗੁਰੂ ਰਾਮਦਾਸ ਕਹਿੰਦੇ ਜਿਨ੍ਹਾਂ ਦੇ ਅੰਦਰ ਮਮਤਾ ਹੈ ਭਾਵ ਸੁੱਖ ਦੀ ਪਕੜ ਹੈ, ਮਹਾਰਾਜ ਕਹਿੰਦੇ ਨੇ ਉਹ ਕੂੜ ਕਮਾਉਂਦੇ ਨੇ ਤੇ ਕੂੜ ਦੇ ਵਿੱਚ ਆਪਣਾ ਸਾਰਾ ਜੀਵਨ ਗਵਾ ਲੈਂਦੇ ਹਨ।
ਕੂੜ ਕਪਟ ਕਮਾਵੇ ਮਹਾ ਦੁੱਖ ਪਾਵੇ ਵਿਣ ਸਤ ਗੁਰ ਮਗ ਨਾ ਪਾਇਆ।
ਕੂੜ ਕਪਟ ਅੰਦਰ ਆਪਣੇ ਅੰਦਰ ਈਰਖਾ ਵੱਲ ਛਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਕੂੜ ਕਮਾਉਂਦਾ ਫਿਰ ਦੁੱਖ ਹੀ ਪਾਉਂਦਾ ਹੈ। ਸਤਿਗੁਰੂ ਵਾਲਾ ਜਿਹੜਾ ਰਸਤਾ ਹੈ ਉਸ ਰਸਤੇ ਤੋਂ ਜੀਵ ਖੁੰਝ ਜਾਂਦਾ ਹੈ।
ਉਜੜ ਪੰਥ ਧਰਮੇ ਗਵਾਰੀ ਖਿਨ ਖਿਨ ਧੱਕੇ ਖਾਇਆ।
ਜੀਵ ਇਸਤਰੀ ਜਿਹੜੀ ਗੁਰੂ ਤੋਂ ਵਿਛੜੀ ਹੈ, ਗੁਣਾਂ ਤੋਂ ਵਿਛੜੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਗੁਰੂ ਵਾਲੇ ਰਸਤੇ ਤੋਂ ਭਰਮ ਕੇ ਸੱਜੇ ਖੱਬੇ ਧੱਕੇ ਖਾਂਦੀ ਹੈ, ਦੁੱਖ ਭੋਗਦੀ ਹੈ।
ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ।
ਭਾਈ ਜਿਹਦੇ ਉੱਤੇ ਮਾਲਕ ਫਿਰ ਆਪ ਦਇਆ ਕਰਦਾ ਹੈ ਉਹਨੂੰ ਫਿਰ ਸਤਿਗੁਰੂ ਪੁਰਖ ਮਿਲਾ ਦਿੰਦਾ ਹੈ। ਫਿਰ ਉਹੀ ਜੀਵ ਇਸਤਰੀ ਗੁਰੂ ਦੇ ਨਾਲ ਮਿਲ ਕਰਕੇ ਪਰਮਾਤਮਾ ਦਾ ਮਿਲਾਪ ਹਾਸਲ ਕਰਦੀ ਹੈ।
ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਾਹਿਬ ਸੁਭਾਏ।
ਜਨਮ ਜਨਮ ਦੇ ਵਿਛੜਿਆਂ ਨੂੰ ਮੇਲ ਦਿੰਦਾ ਹੈ ਗੁਰੂ ਰਹਿਮਤ ਕਰਕੇ, ਗੁਣ ਦੇ ਕਰਕੇ, ਅਵਗੁਣ ਵਿੱਚੋਂ ਜੀਵਨ ਚੋਂ ਕੱਢ ਕੇ ਉਸਦਾ ਜੀਵਨ ਸਵਾਰ ਕੇ ਪਰਮਾਤਮਾ ਨਾਲ ਮਿਲਾ ਦਿੰਦਾ ਹੈ।
ਆਇਆ ਲਗਨ ਗੁਣਾਏ ਹਿਰਦੈ ਧਨ ਓ ਮਾਹੀਆ ਬਲਰਾਮ ਜੀਏ।
ਇਸ ਵੇਲੇ ਜੀਵ ਇਸਤਰੀ ਦਾ ਸ਼ਾਹਾ ਵਿਆਹ ਦਾ ਕੱਢਿਆ ਜਾਂਦਾ ਹੈ। ਚਾਰ ਸਿਆਣੇ ਸੱਜਣ ਮਿਲ ਕਰਕੇ ਆਨੰਦ ਕਾਰਜ ਦੀ ਡੇਟ ਮਿਥਦੇ ਹਨ, ਫਿਰ ਛੇਤੀ ਨਾਲ ਫੇਰੇ ਕਰ ਦਿੰਦੇ ਨੇ। ਉਸ ਜੀਵ ਇਸਤਰੀ ਦੀ ਬੜੀ ਖੁਸ਼ੀ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੀ ਜੀਵ ਇਸਤਰੀ ਗੁਰੂ ਗੁਰੂ ਜਪਦੀ ਹੈ ਉਸ ਨੂੰ ਪ੍ਰਭੂ ਪਰਮਾਤਮਾ ਦਾ ਮਿਲਾਪ ਹਾਸਲ ਹੁੰਦਾ ਤੇ ਫਿਰ ਉਹ ਵੀ ਜੀਵ ਇਸਤਰੀ ਬੜੀ ਖੁਸ਼ ਹੁੰਦੀ ਹੈ।
ਪੰਡਿਤ ਪਾਂਦੇ ਆਣ ਪਤੀ ਬਹਿਵਾ ਚਾਈਆ ਬਲਰਾਮ ਜੀਏ।
ਪੰਡਿਤ ਪੱਤਰੀ ਵਾਚਰਨ ਦੀ ਜਿਹੜੀ ਗੱਲ ਹੈ ਉਹ ਗੁਰੂ ਮਹਾਰਾਜ ਇੱਥੇ ਕਹਿ ਰਹੇ ਨੇ ਕਿ ਇਹ ਇੱਕ ਉਦਾਹਰਣ ਦਿੱਤੀ ਹੈ, ਸਾਡੇ ਵਿੱਚ ਇਹ ਕੰਮ ਨਹੀਂ ਹੈ। ਸਾਡੇ ਘਰ ਦੇ ਅੰਦਰ ਤਾਂ ਗੁਰੂ ਅੱਗੇ ਅਰਦਾਸ ਕਰਕੇ ਕਾਰਜ ਕੀਤਾ ਜਾਂਦਾ ਹੈ। ਇੱਥੇ ਕਿਹਾ ਜਾ ਰਿਹਾ ਜਦੋਂ ਇਹ ਕਾਰਜ ਸ਼ੁਰੂ ਹੁੰਦੇ ਨੇ ਜੀਵ ਇਸਤਰੀ ਦੇ ਅੰਦਰ ਮਨ ਵਿੱਚ ਬੜੀ ਖੁਸ਼ੀ ਹੁੰਦੀ ਹੈ।
ਪਤੀ ਵਚਾਈ ਮਨ ਵਜੀ ਵਧਾਈ ਜਦ ਸਾਜਨ ਸੁਣੇ ਕਰ ਆਏ।
ਰੱਖਿਆ ਜਾਂਦਾ ਹੈ ਫਿਰ ਉਹ ਜੀਵ ਇਸਤਰੀ ਖੁਸ਼ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਗੁਰੂ ਗੁਰੂ ਜਦੋਂ ਕੋਈ ਜੀਵ ਇਸਤਰੀ ਜਪਦੀ ਹੈ ਉਹਦੇ ਅੰਦਰ ਪ੍ਰਭੂ ਮਿਲਾਪ ਦੀ ਖੁਸ਼ੀ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ।
ਗੁਣੀ ਗਿਆਨੀ ਬਹਿਮਤਾ ਪੁਕਾਇਆ ਫੇਰੇ ਤਤ ਦਿਵਾਏ।
ਗੁਣੀ ਸਾਰੇ ਘਰ ਦੇ ਮਿਲ ਕਰਕੇ ਸਿਆਣੇ ਬੰਦੇ ਆਪਣੀ ਧੀ ਦਾ ਆਨੰਦ ਕਾਰਜ ਕਰਦੇ ਹਨ ਉਹਦੇ ਅੰਦਰ ਬੜੀ ਖੁਸ਼ੀ ਹੁੰਦੀ ਹੈ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਸੱਤ ਸੰਗੀਆਂ ਵਿੱਚ ਜੀਵ ਇਸਤਰੀ ਮਿਲ ਕਰਕੇ ਪ੍ਰਭੂ ਮਿਲਾਪ ਹਾਸਲ ਕਰਦੀ ਹੈ।
ਵਰ ਪਾਇਆ ਪੁਰਖ ਅਗਮ ਅਗੋਚਰ ਸਾਡੇ ਨਵ ਤਨ ਬਾਲ ਸਿਖਾਈ।
ਜਦੋਂ ਜੀਵ ਅਜੇ ਪੈਦਾ ਨਹੀਂ ਹੋਇਆ ਸੀ ਉਦੋਂ ਵੀ ਉਹ ਮਾਲਕ ਰਾਖਾ ਸੀ, ਉਹ ਪਿਆਰਾ ਮਿੱਤਰ ਮਿਲ ਜਾਂਦਾ ਹੈ, ਉਹ ਵਰ ਦੀ ਪ੍ਰਾਪਤੀ ਹੋ ਜਾਂਦੀ ਹੈ।
ਨਾਨਕ ਕਿਰਪਾ ਕਰ ਕੈ ਮੇਲੇ ਵਿਛੋੜ ਕਦੇ ਨਾ ਜਾਈ।
ਨਾਨਕ ਜਿਨ੍ਹਾਂ ਉੱਤੇ ਮਾਲਕ ਕਿਰਪਾ ਕਰਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ ਉਹ ਜੀਵ ਇਸਤਰੀ ਫਿਰ ਕਦੇ ਵਿਛੜਦੀ ਨਹੀਂ ਹੋ। ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰੇ, ਗੁਰਬਾਣੀ ਦੇ ਵਿਚਾਰ ਸਾਰਿਆਂ ਦੇ ਹਿਰਦੇ ਵਿੱਚ ਸੋਚੇ। ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਧੰਨਵਾਦ ਆਪ ਸਰਬੱਤ ਸੰਗਤ ਦਾ ਜਿਨ੍ਹਾਂ ਦਾ ਪਿਆਰ ਦੇ ਨਾਲ ਗੁਰੂ ਕੀ ਬਾਤ ਸਰਵਣ ਕੀਤੀ ਹੈ। ਧੰਨਵਾਦ ਹਿਰ ਗ੍ਰੰਥੀ ਗਿਆਨੀ ਤਾਰ ਸਿੰਘ ਜੀ ਹੋਰਾਂ ਦਾ, ਸਮੂਹ ਸ਼੍ਰੋਮਣੀ ਕਮੇਟੀ ਪ੍ਰਬੰਧ ਕਮੇਟੀ ਦਾ ਜਿਨ੍ਹਾਂ ਦਾਸ ਨੂੰ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਭੁਲਾਂ ਦੀ ਖਿਮਾ, ਆਓ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।
ਵਰ ਪਾਇਆ ਪੁਰਖ ਅਗਮ ਅਗੋਚਰ ਸਾਡੇ ਨਵ ਤਨ ਬਾਲ ਸੁਖਾਈ। ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਕਦੇ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।